ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਆਪ ਜੀ ਨੂੰ ਭਾਈ ਵੀਰ ਸਿੰਘ ਜੀ ਦੀ ਲਿਖਤ ਜੋ ਲਾਵਾਂ ਦੇ ਅਰਥ ਦਰਸਾਏ ਗਏ ਸਨ, ਦੂਜੀ, ਤੀਜੀ ਤੇ ਚੌਥੀ ਲਾਵ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਆਓ ਪਿਆਰ ਨਾਲ ਸਰਵਣ ਕਰੀਏ। ਹਰ ਦੂਜੜੀ ਲਾਉ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹੋਂ ਮੈਂ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ। ਹਦੂਰੇ ਯਾਨੀ ਪ੍ਰਗਟ, ਸਾਹਮਣੇ, ਪ੍ਰਤੱਖ। ਰਾਮ ਹਦੂਰੇ ਭਾਉ ਪ੍ਰਤੱਖ ਵਾਹਿਗੁਰੂ। ਆਤਮ ਰਾਮ, ਆਤਮ ਤੋਂ ਭਾਵ ਹੈ ਨਿਜ ਸਰੂਪ ਅਤੇ ਰਾਮ ਤੋਂ ਭਾਵ ਹੈ ਵਿਆਪਕ, ਯਾਨੀ ਹਰ ਥਾਂ ਕ੍ਰੀੜਾ ਕਰਨ ਵਾਲਾ। ਆਤਮ ਰਾਮ ਯਾਨੀ ਵਿਆਪਕ ਸਰੂਪ। ਅਨਹਦ, ਪਹਿਲਾ ਅਰਥ ਹੈ ਅਨਹਦ ਦਾ, ਅਨ ਯਾਨੀ ਨਾ ਪਲੱਸ ਹੱਥ ਯਾਨੀ ਵਜਿਆ। ਸ਼ਬਦ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਉਹ ਜੋ ਵਸਤਾਂ ਦੇ ਆਪੋ ਵਿੱਚ ਟਕਰਨ ਜਾਂ ਪਾੜਨ ਤੋਂ ਪੈਦਾ ਹੋਵੇ, ਜੈਸੇ ਸਭ ਤਰ੍ਹਾਂ ਦੇ ਖੜਾਕ, ਮਨੁੱਖ, ਪੰਛੂ, ਪੰਛੀ ਦਾ ਬੋਲਣ, ਵਾਂਸਾਂ ਦੇ ਚੀਰਨ ਲੱਗਿਆਂ ਜੋ ਸ਼ਬਦ ਆਉਂਦਾ ਹੈ ਆਦਿਕ। ਦੂਜਾ ਉਹ ਹੈ ਜੋ ਸੁੱਤੇ ਹੀ ਹੋਵੇ, ਉਹ ਹਿਰਦੇ ਸਥਲ ਵਿੱਚ ਆਉਂਦਾ ਹੈ, ਜੋ ਨਾਮ ਅਭਿਆਸ ਨਾਲ ਬੈਖਰੀ ਬਾਣੀ ਤੋਂ ਸੁਖਮਾ, ਪਰਾ, ਪਸੰਤੀ ਰੂਪ ਅਜੱਪਾ ਸ਼ਕਲ ਅਖਤਿਆਰ ਕਰ ਲੈਂਦਾ ਹੈ। ਉਹ ਨਾਮ ਅਭਿਆਸੀ ਨੂੰ ਅੱਠ ਪੈਰ ਇੱਕ ਰਸਧੁਨੀ ਵਿੱਚ ਮਗਨ ਕਰ ਲੈਂਦਾ ਹੈ, ਜੋ ਕੇਵਲ ਹਿਰਦੇ ਵਿੱਚ ਅਨੁਭਵ ਹੁੰਦਾ ਹੈ। ਇਸ ਨੂੰ ਅਨਹਦ, ਅਨਾਹਦ, ਅਨਾਹਤ ਆਦਿ ਕਹਿੰਦੇ ਹਨ। ਦੂਸਰਾ ਅਰਥ ਹੈ ਅਨਹਦ ਦਾ, ਅਨ ਪਲੱਸ ਹੱਦ, ਜਿਸ ਦੀ ਹੱਦ ਨਾ ਹੋਵੇ, ਬੇਹੱਦ ਸ਼ਬਦ। ਇਹ ਉਹ ਸ਼ਬਦ ਹੈ ਜੋ ਵਾਹਿਗੁਰੂ ਅਕਾਲ ਪੁਰਖ ਨਾਲ ਅਭੇਦ, ਉਸੇ ਦਾ ਸਰੂਪ, ਉਸੇ ਤੋਂ ਨਿਰੰਤਰ ਹੁੰਦਾ ਹੈ, ਜਿਸ ਨੂੰ ਸ਼ਬਦ ਬ੍ਰਹਮ ਕਹਿੰਦੇ ਹਨ। ਜਦ ਮਹਾਰਾਜ ਉਤਕਰਕ ਕਰਦੇ ਹਨ ਤਦ ਇਹ ਅਨਹਦ ਸ਼ਬਦ ਆਉਂਦਾ ਹੈ, ਅਰ ਉਤਕਰਖ ਅਵਸਥਾ ਵਿੱਚ ਜਾਰੀ ਰਹਿੰਦਾ ਹੈ। ਜੋ ਨਾਮ ਦੇ ਪ੍ਰੇਮੀ ਵਾਹਿਗੁਰੂ ਨੂੰ ਪ੍ਰਾਪਤ ਹੁੰਦੇ ਹਨ ਸੋ ਇਸ ਦਾ ਆਨੰਦ ਜਾਣਦੇ ਹਨ। ਤੀਸਰਾ ਅਰਥ ਯੋਗ ਮਤ ਵਾਲੇ ਕਹਿੰਦੇ ਹਨ ਕਿ ਸਮਾਧੀ ਸਥਿਤ ਨੂੰ ਪੰਜ ਪ੍ਰਕਾਰ ਦੇ ਸ਼ਬਦ ਸਮਾਧੀ ਵਿੱਚ ਸੁਣੀਂਦੇ ਹਨ, ਉਹਨਾਂ ਨੂੰ ਅਨਾਹਤ ਕਹਿੰਦੇ ਹਨ। ਪਰੰਤੂ ਅੱਜ ਕੱਲ੍ਹ ਕਈ ਸੱਜਣ ਕੰਨਾਂ ਵਿੱਚ ਉਂਗਲਾਂ ਦੇ ਕੇ ਅਨਾਹਤ ਖਿਆਲ ਕਰਦੇ ਹਨ। ਇਹ ਅਨਾਹਤ ਨਹੀਂ, ਆਹਤ ਸ਼ਬਦ ਹੈ। ਹਵਾ ਦੀ ਸ਼ਰਾਟ ਜੋ ਕੰਨਾਂ ਵਿੱਚ ਆਉਂਦੀ ਹੈ, ਕੰਨਾਂ ਦਿਆਂ ਪਰਦਿਆਂ ਨਾਲ ਵੱਜ ਕੇ ਆਵਾਜ਼ ਪੈਦਾ ਕਰਦੀ ਹੈ, ਤਾਂ ਤੇ ਉਹ ਆਹਤ ਹੈ, ਅਨਾਹਤ ਨਹੀਂ। ਕੁਨੀਨ ਆਦਿ ਖੁਸ਼ਕ ਦਵਾਵਾਂ ਵੀ ਇਸ ਘੂੰ ਘੂੰ ਨੂੰ ਸੁਣਾਉਂਦੀਆਂ ਹਨ। ਬਾਜ਼ੇ ਲੋਕ ਇਸ ਮਾਮੂਲੀ ਸ਼ੈ ਨੂੰ ਅਨਾਹਤ ਸ਼ਬਦ ਕਹਿ ਲੈਂਦੇ ਹਨ। ਹੁਣ ਇਸਲਾਮ ਦੇ ਅਰਥ। ਹਰ ਦੂਜੜੀ ਲਾਉ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹੋਂ ਮੈਂ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਉ ਚਲਾਈ ਅਨਹਦ ਸ਼ਬਦ ਵਜਾਏ। ਹੇ ਦੰਪਤੀ, ਵਾਹਿਗੁਰੂ ਨੇ ਤੁਹਾਨੂੰ ਸਤਿਗੁਰੂ ਪੁਰਖ ਮਿਲਾ ਦਿੱਤਾ ਹੈ, ਇਹ ਦੂਜੀ ਲਾਉ ਹੈ, ਜਿਸ ਕਰਕੇ ਤੁਹਾਡਾ ਭੈ ਤੋਂ ਮਨ ਨਿਰਭਉ ਹੋ ਗਿਆ। ਹੇ ਦੰਪਤੀ, ਗੁਰੂ ਨੇ ਤੁਹਾਡੀ ਹੋਮੈ ਮੈਲ ਗੁਆ ਦਿੱਤੀ ਹੈ, ਫਿਰ ਉਸ ਗੁਰੂ ਨੇ ਤੁਹਾਨੂੰ ਨਿਰਮਲ ਭੈ ਪਾ ਦਿੱਤਾ ਹੈ, ਜਿਸ ਕਰਕੇ ਤੁਸਾਂ ਹਰ ਗੁਣ ਗਾਇਆ ਔਰ ਉਸਨੂੰ ਪ੍ਰਤੱਖ ਵਾਹਿਗੁਰੂ ਵੇਖਿਆ। ਇਸ ਤਰ੍ਹਾਂ ਕਿ ਮਾਲਕ ਨੇ ਆਪਣਾ ਵਿਆਪਕ ਸਰੂਪ ਪਸਾਰਿਆ ਹੈ ਔਰ ਸਾਰੇ ਭਰਪੂਰ ਹੋ ਰਿਹਾ ਹੈ, ਐਸਾ ਕਿ ਅੰਦਰ ਬਾਹਰ ਇੱਕੋ ਵਾਹਿਗੁਰੂ ਮਾਲਕ ਹੈ, ਜਿਸ ਬੋਧ ਕਰਕੇ ਐਸਾ ਦੇਖਣ ਵਾਲਾ ਹਰੀਜਨਾਂ ਨੂੰ ਮਿਲ ਕੇ ਮੰਗਲ ਗਾਵੇ। ਕਹਿੰਦੇ ਹਨ ਗੁਰੂ ਨਾਨਕ, ਦੂਜੀ ਲਾਉ ਇਹ ਚਲਾਈ ਕਿ ਅਨਾਹਤ ਸ਼ਬਦ ਵਜਾਏ। ਹੁਣ ਇਸ ਲਾਂਵ ਦਾ ਭਾਵ ਅਰਥ ਹੈ। ਪਹਿਲੀ ਲਾਂਵ ਵਿੱਚ ਗੁਰਬਾਣੀ ਦ੍ਰਿੜ ਕਰਨੇ ਦੀ ਸੁਮਿਤ ਦਿੱਤੀ ਸਾਨੇ, ਧਰਮ ਦ੍ਰਿੜ ਕਰਨ ਅਤੇ ਪਾਪ ਛੱਡਣ ਦੀ ਸਿੱਖਿਆ ਸੀ, ਨਾਮ ਧਿਆਵਣ ਦਾ ਉਪਦੇਸ਼ ਸੀ। ਇਹ ਨਾਮ ਪਾਪਾਂ ਨੂੰ ਖਹਿ ਕਰਨ, ਧਰਮ ਸਿਖਲਾਵਣ ਔਰ ਬ੍ਰਹਮ ਪ੍ਰਾਪਤੀ ਦਾ ਜ਼ਾਮਨ ਹੈ। ਇਹ ਵਸੀਲਾ ਹੈ ਜਿਸ ਕਰਕੇ ਉੱਪਰ ਕਈ ਪ੍ਰਾਪਤੀ ਹੁੰਦੀ ਹੈ। ਪਰ ਨਾਮ ਦੀ ਸਿੱਧੀ ਤਦ ਹੈ ਜੇ ਨਾਮ ਸਿਮਰ ਕੇ ਦ੍ਰਿੜ ਕਰਦੇ ਹੋਏ ਨਾਮ ਦੇ ਧਿਆਨ ਵਿੱਚ ਮਗਨ ਹੋ ਜਾਈਏ। ਨਾਮ ਮਿੱਠਾ ਲੱਗਣ ਦਾ ਇਹੋ ਭਾਵ ਹੈ, ਤਦ ਨਾਮ ਬਾਣੀ ਦੀ ਪ੍ਰਾਪਤੀ ਕਰਾਉਂਦਾ ਹੈ। ਹੁਣ ਦੂਜੀ ਲਾਂ ਵਿੱਚ ਪ੍ਰਕਾਰ ਦੱਸਦੇ ਹਨ ਕਿ ਕਿਸ ਤਰ੍ਹਾਂ ਗੁਰੂ ਜੀ ਕਲਿਆਣ ਕਰਦੇ ਹਨ। ਪਹਿਲੀ ਤੁਕ ਵਿੱਚ ਦੱਸਦੇ ਹਨ ਕਿ ਇਹ ਵਾਹਿਗੁਰੂ ਦੀ ਕਿਰਪਾ ਹੈ ਜੋ ਉਸਨੇ ਤੁਹਾਨੂੰ ਸਤਿਗੁਰੂ ਮੇਲਿਆ ਹੈ। ਉਹ ਸਤਿਗੁਰੂ ਜਿਸ ਦੀ ਮਹਿਮਾ ਭਾਈ ਗੁਰਦਾਸ ਜੀ ਇਉਂ ਕਹਿੰਦੇ ਹਨ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਉਸ ਗੁਰੂ ਨੇ ਕੀ ਕੀਤਾ? ਸੰਸਾਰ ਦੇ ਭਉ ਮਾਇਕ ਪਦਾਰਥਾਂ ਦੇ ਚੱਲੇ ਜਾਣ ਦਾ ਡਰ ਇਹ ਸਭ ਗੁਆ ਦਿੱਤੇ, ਤਦੇ ਨਾਮ ਮਿੱਠਾ ਲੱਗਾ। ਜਿਸ ਮਿੱਠੇ ਨੇ ਸਭ ਕੁੜੱਤਣਾਂ ਭੈ ਦੀਆਂ ਦੂਰ ਕਰ ਦਿੱਤੀਆਂ, ਫਿਰ ਗੁਰਾਂ ਨੇ ਨਿਰਮਲ ਭਾਉ ਬਖਸ਼ਿਆ। ਇਹ ਉਹ ਭਾਉ ਹੈ ਜਿਸ ਦੀ ਬਾਬਤ ਕਬੀਰ ਜੀ ਦਾ ਵਾਕ ਹੈ, ਕਬੀਰ ਭਲੀ ਪਈ ਜੋ ਭਾਉ ਪਰਿਆ, ਦਿਸਾ ਗਈ ਸਭ ਭੂਲ, ਉਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਔਰ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਭੈ ਬਿਨ ਭਰਮ ਨਾ ਕੱਟੀਏ, ਨਾਮ ਨਾ ਲੱਗੈ ਪਿਆਰ, ਸਤਿਗੁਰ ਤੇ ਭਾਉ ਉਪਜੈ, ਪਾਈਐ ਮੁਖ ਦੁਆਰ, ਭੈ ਤੇ ਸਹਿਜ ਪਾਈਐ, ਮਿਲ ਜੋਤੀ ਜੋਤ ਅਪਾਰ, ਭੈ ਤੇ ਭੈ ਜਲ ਲੰਘੀਐ ਗੁਰਮਤੀ ਵਿਚਾਰ, ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤ ਨਾ ਪਾਰਾ ਵਾਰ, ਮਨਮੁਖ ਭੈ ਕੀ ਸਾਰ ਨਾ ਜਾਣਨੀ, ਤ੍ਰਿਸ਼ਨਾ ਜਲ ਤੇ ਕਰੇ ਪੁਕਾਰ। ਇਹ ਭਾਉ ਸਵੱਛ ਹਿਰਦਿਆਂ ਵਿੱਚ ਪੈਦਾ ਹੁੰਦਾ ਹੈ। ਜੋ ਲੋਕ ਪਰਮਾਰਥ ਦੀ ਸਮਝ ਪਾ ਕੇ ਉਸ ਭਾਉ ਤੋਂ ਖਾਲੀ ਆਉਂਦੇ ਹਨ ਉਹ ਬਦ ਗਿਆਨੀ ਕਹੀਦੇ ਹਨ। ਉਹਨਾਂ ਹੀ ਵਾਸਤੇ ਗੁਰੂ ਜੀ ਦਾ ਵਾਕ ਹੈ, ਨਾਨਕ ਭੈ ਵਿਣ ਜੋ ਮਰੇ ਮੋਹ ਕਾ ਲੈ ਉੱਠ ਜਾਏ। ਸੋ ਹਉਮੈ ਦੇ ਦੂਰ ਹੋਇਆਂ ਆਤਮਕ ਉਤਸ਼ਾਹ ਪੈਦਾ ਹੁੰਦਾ ਹੈ, ਜੋ ਕੁਸੰਗਤ ਦੀ ਹਵਾ ਮਾਤਰ ਦੇ ਲੱਗਦਿਆਂ ਹੀ ਹੰਕਾਰ ਵਿੱਚ ਪਲਟ ਜਾਂਦਾ ਹੈ। ਸੋ ਇਸ ਕਰਕੇ ਉਸ ਵੇਲੇ ਨਿਰਮਲ ਭੈ ਦੀ ਲੋੜ ਹੁੰਦੀ ਹੈ, ਜੋ ਹਰ ਪ੍ਰਕਾਰ ਦੇ ਗਿਰਾਵ ਤੋਂ ਬਚਾਓ ਰੱਖਦਾ ਹੈ। ਹਉਮੈ ਰਹਿਤ ਪੁਰਖ ਇੱਕ ਸਮ ਅਵਸਥਾ ਨੂੰ ਪਹੁੰਚਦਾ ਹੈ। ਜੋ ਨਿਰਮਲ ਭੈ ਦਾ ਜਾਣੂ ਹੋਵੇ ਤਦ ਵਾਹਿਗੁਰੂ ਦੀ ਕੀਰਤੀ ਵਿੱਚ ਲੱਗਦਾ ਅਤੇ ਵਿਸ਼ੇ ਵਾਸ਼ਨਾ ਤੋਂ ਦੂਰ ਰਹਿੰਦਾ ਹੈ, ਅਤੇ ਜੇ ਨਿਰਮਲ ਭੈ ਤੋਂ ਸੱਖਣਾ ਹੋਵੇ ਤਦ ਵਿਸ਼ੇ ਭੋਗਾਂ ਵਿੱਚ ਪੈਂਦਾ ਅਤੇ ਇਹ ਕਹਿੰਦਾ ਹੈ ਕਿ ਮੈਂ ਅਲੇਪ ਹਾਂ। ਨਿਰਮਲ ਭਾਉ ਵਾਲੇ ਹਰ ਕੀਰਤੀ ਵਿੱਚ ਭੌਰੇ ਵਤ ਮਗਨ ਹੋ ਕੇ ਨਿਰੰਤਰ ਹਰੀ ਨਾਮ ਦੀ ਗੁੰਜਾਰ ਵਿੱਚ ਰਹਿੰਦੇ ਹਨ। ਉਹ ਅੰਤ ਨਾਮੀ ਨੂੰ ਸਾਖਿਆਤ ਕਰ ਲੈਂਦੇ ਹਨ। ਉਹ ਵਾਹਿਗੁਰੂ ਜੀ ਨੂੰ ਵਿਆਪਕ ਅਤੇ ਆਪਣੇ ਅੰਦਰ ਅਤੇ ਅਪਰੰਪਰ ਲਖ ਲੈਂਦੇ ਹਨ। ਉਹ ਇਹ ਪਦ ਪਾ ਕੇ ਮੁੜ ਫੁਰਨਿਆਂ ਅਤੇ ਸੰਕਲਪਾਂ ਵਿੱਚ ਭੁੱਲ ਨਹੀਂ ਖਾਂਦੇ, ਸਗੋਂ ਸੰਤ ਜਨਾਂ ਨਾਲ ਮਿਲ ਕੇ ਜਾਂ ਸੁਤੰਤਰ ਹਰੀ ਦੇ ਗੁਣ ਗਾਉਂਦੇ ਹਨ, ਤਾਂ ਜੋ ਜਦ ਹੋਰ ਬਿਰਤੀਆਂ ਕੰਮ ਕਰ ਰਹੀਆਂ ਹਨ ਤਾਂ ਸਿਮ੍ਰਿਤੀ ਬਿਰਤੀ ਨਾਮ ਅਤੇ ਕੀਰਤਨ ਨਾਲ ਸੁਭਾਗ ਰਹੇ, ਔਰ ਉਹ ਉਸੇ ਦਾ ਅਨਾਹਤ ਸ਼ਬਦ ਅਜੱਪਾ ਰੂਪ ਨਾਮ ਦੀ ਨਿਰੰਤਰ ਧੁਨੀ ਵਿੱਚ ਇਉਂ ਸੁਣਦੇ ਹਨ ਕਿ ਵਗਦੇ ਖੂਹ ਦੀ ਆਵਾਜ਼ ਵੀ ਉਹਨਾਂ ਲਈ ਇਹ ਹੁੰਦੀ ਹੈ ਕਿ ਹਰ ਹਟ ਵੀ ਤੂੰ ਤੂੰ ਕਰੇ। ਇਸ ਲਾਂ ਵਿੱਚ ਦੰਪਤੀ ਪ੍ਰਤੀ ਇਹ ਉਪਦੇਸ਼ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਆਰਾਧਨਾ ਕਰਕੇ ਨਾਮ ਧਿਆਇਆ ਤੁਸੀਂ ਨਿਰਭਉ ਅਵਸਥਾ ਨੂੰ ਪਹੁੰਚੋਗੇ। ਫਿਰ ਹਉਮੈ ਕਟੀਂਦੀ ਜਾਏਗੀ, ਹਉਮੈ ਕਟੀਂਦੀ ਜਾਣੀ ਬਸ ਨਹੀਂ, ਅਜੇ ਪੈਂਡਾ ਹੋਰ ਬਾਕੀ ਹੈ। ਉਹ ਇਹ ਹੈ ਕਿ ਫਿਰ ਨਿਰਮਲ ਭੈ ਧਾਰਨ ਕਰਨਾ ਔਰ ਸਵਾਮੀ ਦੇ ਕੀਰਤਨ ਤੋਂ ਕਦੇ ਮੂੰਹ ਨਾ ਮੋੜਨਾ ਹੈ। ਹਉਮੈ ਕੱਟਣ ਦਾ ਇਹ ਅਰਥ ਨਹੀਂ ਕਿ ਤੁਸੀਂ ਰੱਬ ਹੋ ਗਏ, ਸਗੋਂ ਇਹ ਭਾਵ ਹੈ ਕਿ ਤੁਸੀਂ ਮਹਿਲਾਂ ਤੋਂ ਧੋਤੇ ਗਏ ਹੋ, ਨਿਰੋਲ ਆਤਮਾ ਹੋ ਗਏ ਹੋ, ਹੁਣ ਵਾਹਿਗੁਰੂ ਨਿਰਮਲ ਦੇ ਜਸ ਕਰਨੇ ਦੇ ਲਾਇਕ ਹੋ ਗਏ ਹੋ। ਸੋ ਫਿਰ ਜਸ ਕਰਦਿਆਂ ਤੁਹਾਨੂੰ ਇਹ ਧਿਆਨ ਹੋਊ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ, ਪਰ ਇਹ ਜਾਣ ਕੇ ਵੀ ਨਾ ਥੱਕ ਬੈਠਣਾ, ਫਿਰ ਵੀ ਸੰਤ ਜਨਾਂ ਦੇ ਨਾਲ ਮਿਲ ਕੇ ਮੰਗਲ ਗਾਉਣੇ, ਫਿਰ ਤੁਸੀਂ ਸ਼ਬਦ ਰੂਪ ਵਾਹਿਗੁਰੂ ਦੀ ਅਟੁੱਟ ਧੁਨੀ ਵਿੱਚ ਮਗਨ ਹੋ ਕੇ ਹਰ ਪਾਸਿਓਂ ਉਸੇ ਦੇ ਆਵਾਜ਼ੇ ਸੁਣੋਗੇ। ਹੁਣ ਅਗਲੀ ਪ੍ਰਾਪਤੀ ਦੱਸਦੇ ਹਨ। ਹਰ ਤੀਜੜੀ ਲਾਉ ਮੰਚਾਓ ਪਇਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ, ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੇ ਲਾਵੈ ਉਪਜੈ ਮਨ ਬੈਰਾਗ ਜੀਓ। ਬੈਰਾਗੀਆ ਤੋਂ ਭਾਵ ਹੈ ਵੈਰਾਗ ਵਾਲਾ। ਹੁਣ ਅਰਥ, ਹੇ ਦੰਪਤੀ, ਹਰੀ ਦੀ ਕਿਰਪਾ ਕਰਕੇ ਤੁਹਾਡੇ ਮਨ ਵਿੱਚ ਵੈਰਾਗ ਵਾਲਾ ਚਾਅ ਹੋਇਆ ਹੈ, ਇਹ ਤੀਜੀ ਲਾਂਵ ਹੈ। ਵਾਹਿਗੁਰੂ ਨੇ ਸੰਤ ਜਨ ਤੁਹਾਨੂੰ ਮੇਲ ਕੇ ਉਸ ਵਡਭਾਗੀ ਮੇਲ ਤੋਂ ਹਰੀ ਦੀ ਪ੍ਰਾਪਤੀ ਕਰਾਈ। ਹੇ ਦੰਪਤੀ, ਜਾਂ ਤੁਸਾਂ ਨਿਰਮਲ ਵਾਹਿਗੁਰੂ ਨੂੰ ਪਾ ਲਿਆ ਤਾਂ ਤੁਸਾਂ ਨਿਰਮਲ ਵਾਹਿਗੁਰੂ ਦੇ ਗੁਣ ਗਾਏ ਔਰ ਮੁੱਖੋਂ ਉਸ ਵਾਹਿਗੁਰੂ ਦੀ ਬਾਣੀ ਉਚਾਰੀ। ਸੰਤ ਜਨ ਦਾ ਮੇਲ ਵੱਡੇ ਭਾਗਾਂ ਨਾਲ ਮਿਲਿਆ ਹੈ, ਤਾਂ ਤੇ ਉਹਨਾਂ ਨਾਲ ਮਿਲ ਕੇ ਵਾਹਿਗੁਰੂ ਦੀ ਅਕਥ ਵਾਰਤਾ ਕਥਨ ਕਰੀਏ। ਐਸਾ ਕਰਨ ਤੇ ਹਿਰਦੇ ਵਿੱਚ ਵਾਹਿਗੁਰੂ ਦੀ ਵਾਹਿਗੁਰੂ ਵਾਹਿਗੁਰੂ ਧੁਨੀ ਉਪਜੀ ਹੈ। ਇਸ ਦੁਆਰਾ ਵਾਹਿਗੁਰੂ ਨੂੰ ਮੱਥੇ ਦੇ ਉੱਤਮ ਭਾਗ ਜਾਣ ਕੇ ਜਪੀਏ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਤੀਸਰੀ ਲਾਂਵ ਕਰਕੇ, ਹੇ ਹਰੀ, ਦੰਪਤੀ ਦੇ ਮਨ ਵਿਖੇ ਚਾਉ ਵਾਲਾ ਬੈਰਾਗ ਉਪਜੇ। ਇਸ ਲਾਂਵ ਦਾ ਭਾਵ ਹੈ ਕਿ ਦੂਜੀ ਲਾਂਵ ਵਿੱਚ ਗੁਰੂ ਦੇ ਮਿਲਾਪ, ਨਿਰਮਲ ਭੈ ਦੀ ਪ੍ਰਾਪਤੀ, ਹੋਮੇ ਦੀ ਨਿਵਿਰਤੀ, ਹਰੀ ਗੁਣ ਗਾਵਣ, ਵਾਹਿਗੁਰੂ ਨੂੰ ਵਿਆਪਕ ਵੇਖਣ, ਹਰੀ ਜਨਾਂ ਨਾਲ ਮਿਲ ਕੇ ਮੰਗਲ ਗਾਵਣ ਔਰ ਅਨਾਹਤ ਸ਼ਬਦ ਸੁਣਨ ਦਾ ਸਮਾਚਾਰ ਗੁਰੂ ਜੀ ਨੇ ਦੱਸਿਆ ਸੀ। ਹੁਣ ਇਸ ਤੋਂ ਅਗਲੀ ਅਵਸਥਾ ਵਰਣਨ ਕਰਦੇ ਹਨ ਅਤੇ ਇਸ ਅਵਸਥਾ ਵਿੱਚ ਪਹੁੰਚ ਕੇ ਜਦ ਸਾਰੇ ਸਵਾਮੀ ਹੀ ਪਰਿਪੂਰਨ ਦਿਸਦਾ ਹੈ ਅਤੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਸੁਣਾਈ ਦਿੰਦੀ ਹੈ, ਤਦ ਸੁੱਤੇ ਹੀ ਚਾਉ ਪੈਦਾ ਹੁੰਦਾ ਹੈ, ਭਾਵ ਪ੍ਰਸੰਨਤਾ ਉਤਪੰਨ ਹੁੰਦੀ ਹੈ। ਉਹ ਪ੍ਰਸੰਨਤਾ ਜਾਂ ਆਨੰਦ ਉਸ ਅਵਸਥਾ ਦੀ ਕੁਦਰਤੀ ਵਸਤੂ ਹੈ, ਜਾਂ ਆਪਣਾ ਆਪ ਮਾਨੋ ਆਨੰਦ ਮੰਡਲ ਵਿੱਚ ਆਉਂਦਾ ਹੈ, ਜਾਂ ਆਨੰਦ ਦੇ ਕੋਸ਼ ਵਿੱਚ ਲਹਿਰੇ ਲੈਂਦਾ ਹੈ। ਇਸ ਆਨੰਦ ਦੀ ਅਵਸਥਾ ਵਿੱਚ ਆਨੰਦ ਦਾ ਬਦਲ ਕੇ ਹੰਕਾਰ ਆਦਿ ਵਿੱਚ ਹੋ ਜਾਣਾ ਕੁਝ ਕਠਿਨ ਨਹੀਂ ਆਉਂਦਾ। ਹਾਂਜੀ, ਇਸ ਆਨੰਦ ਦੀ ਅਵਸਥਾ ਵਿੱਚ ਆਨੰਦ ਦਾ ਬਦਲ ਕੇ ਹੰਕਾਰ ਆਦਿ ਵਿੱਚ ਹੋ ਜਾਣਾ ਕੁਝ ਕਠਿਨ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਚਾਉ ਬੈਰਾਗੀਆ ਚਾਹੀਦਾ ਹੈ, ਅਰਥਾਤ ਇਸ ਆਨੰਦ ਦੇ ਨਾਲ ਵੈਰਾਗ ਦਾ ਪ੍ਰਭਾਵ ਹਰ ਵੇਲੇ ਚਾਹੀਦਾ ਹੈ। ਜੇ ਅੰਦਰੋਂ ਵੈਰਾਗ ਗੁੰਮ ਹੋ ਗਿਆ ਤਦ ਇਹ ਚਾਉ ਅਸਥੂਲ ਖੁਸ਼ੀ ਅਤੇ ਇਹ ਖੁਸ਼ੀ ਹੰਕਾਰ ਸਰੂਪ ਹੋ ਜਾਏਗੀ। ਇਸ ਕਰਕੇ ਆਗਿਆ ਕਰਦੇ ਹਨ ਕਿ ਹੇ ਦੰਪਤੀ, ਹੁਣ ਵਾਹਿਗੁਰੂ ਨੇ ਆਪ ਨੂੰ ਵੈਰਾਗਮਈ ਆਨੰਦ ਬਖਸ਼ਿਆ ਹੈ, ਜੋ ਕਦੇ ਵੈਰਾਗ ਵਿਹੂਨ ਨਾ ਹੋਵੇ, ਇਸ ਲਈ ਹੁਕਮ ਕਰਦੇ ਹਨ ਕਿ ਇਹ ਸਭ ਕੁਝ ਗੁਰਮੁੱਖਾਂ ਦੇ ਮੇਲ ਤੋਂ ਹੁੰਦਾ ਹੈ। ਤਾਂ ਤੇ ਸੰਤਾਂ ਗੁਰਮੁੱਖਾਂ ਦਾ ਮੇਲ ਰੱਖੋ, ਕਿਉਂਕਿ ਇਹਨਾਂ ਦੇ ਮੇਲ ਤੋਂ ਹੀ ਵਾਹਿਗੁਰੂ ਦੀ ਪ੍ਰਾਪਤੀ ਹੈ ਅਤੇ ਇਹ ਮੇਲ ਵੱਡੇ ਭਾਗਾਂ ਕਰਕੇ ਹੁੰਦਾ ਹੈ। ਪੂਰਵ ਪੁਨਾ ਦਾ ਅੰਕੁਰ ਫੁੱਟਿਆ, ਸੰਤ ਜਨਾਂ ਦਾ ਮੇਲ ਹੋਇਆ, ਫਿਰ ਹਰੀ ਪਾ ਲਏ। ਸੰਤ ਹੀ ਹਰੀ ਮਿਲਣੇ ਦੇ ਰਸਤੇ ਪਾਉਂਦੇ ਹਨ। ਜਦ ਹਰੀ ਦੇ ਮਿਲਾਪ ਦਾ ਪਤਾ ਲੱਗੇ ਤਦ ਵੈਰਾਗ ਅਰੂੜ ਚਾਉ ਦੀ ਅਵਸਥਾ ਵਿੱਚ ਹਰੀ ਗੁਣ ਹੋਰ ਆਨੰਦ ਨਾਲ ਗਾਵੇਂ ਔਰ ਬਾਣੀ ਪੜ੍ਹੇ। ਪਹਿਲੇ ਬਾਣੀ ਪੜ੍ਹਨੇ ਤੋਂ ਕੁਝ ਥੋ ਪਿਆ ਸੀ ਔਰ ਇੱਥੇ ਪਹੁੰਚੇ ਸੀ, ਹੁਣ ਚਾਉ ਪਰੇ ਵੈਰਾਗੀ ਹੋ ਕੇ ਫਿਰ ਪੜ੍ਹੋ। ਇਸ ਦਸ਼ਾ ਵਿੱਚ ਪੜ੍ਹਨੇ ਦਾ ਸਵਾਦ ਕਥਿਆ ਨਹੀਂ ਜਾਂਦਾ, ਕਿਉਂਕਿ ਵਾਹਿਗੁਰੂ ਦੀ ਅਖੰਡਾ ਆਕਾਰ ਧੁਨੀ ਹਿਰਦੇ ਵਿੱਚ ਗੱਠ ਗਈ ਹੁੰਦੀ ਹੈ। ਜੈਸੇ ਵਾਕ ਹੈ, ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪਰਬਲ ਪਈ ਆਨ ਬਿਖੇ ਜਰੀ। ਹੁਣ ਇਸ ਮਾਰਗ ਦੀ ਅੰਤਿਮ ਪ੍ਰਾਪਤੀ ਯਾਨੀ ਸਹਿਜ ਅਵਸਥਾ ਦਾ ਸਹਿਜ ਯੋਗ ਦਾ ਵੇਰਵਾ ਚੱਲਦਾ ਹੈ। ਹਰ ਚੌਥਣੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਿਨ ਹਰ ਲਿਵਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ, ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈਂ ਹਰ ਪਾਇਆ ਪ੍ਰਭ ਅਵਨਾਸੀ। ਸਹਿਜ ਲਫਜ਼ ਤੋਂ ਭਾਵ ਹੈ ਜੀਵ ਆਤਮਾ ਦੀ ਅਸਲੀ ਆਤਮਕ ਅਵਸਥਾ, ਸਗੋਂ ਸਰਬ ਅਵਸਥਾ ਤੋਂ ਪਰੇ ਪਰਮਾਤਮ ਸਰੂਪ ਵਿੱਚ ਮਿਲਾਪ ਦੀ ਯਥਾਰਥਾ। ਸੁਭਾਅ ਤੋਂ ਭਾਵ ਹੈ ਸੁਭਾਵਕ, ਸਹਿਜੇ ਜਾਂ ਸੁਭਾਵ। ਅਨ ਦਿਨ ਤੋਂ ਭਾਵ ਹੈ ਹਰ ਦਿਨ, ਭਾਵ ਦਿਨ ਤੇ ਰਹਿਤ। ਚਿੰਦਿਆ ਤੋਂ ਭਾਵ ਹੈ ਚਿੰਤਨ ਕੀਤਾ ਹੋਇਆ, ਚਾਹਿਆ ਹੋਇਆ। ਕਾਜ ਤੋਂ ਭਾਵ ਹੈ ਵਿਵਾਹ। ਵਿਗਾਸੀ ਤੋਂ ਭਾਵ ਹੈ ਖਿੜਿਆ ਪ੍ਰਕਾਸ਼ਮਾਨ। ਅਵਨਾਸੀ ਤੋਂ ਭਾਵ ਹੈ ਨਾਸ਼ ਰਹਿਤ ਵਾਹਿਗੁਰੂ। ਹੁਣ ਇਸਲਾਮ ਦੇ ਅਰਥ। ਹਰ ਚੌਥੜੀ ਲਾਓ ਮਨ ਸਹਿਜ ਪਇਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵਲਾਈ। ਮਨ ਚਿੰਦਿਆ ਫਲ ਪਾਇਆ, ਸੁਆਮੀ ਹਰ ਨਾਮ ਵਜੀ ਵਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਵਨਾਸੀ। ਅਰਥ। ਹੇ ਦੰਪਤੀ, ਹਰੀ ਦੀ ਕਿਰਪਾ ਕਰਕੇ ਚੌਥੀ ਲਾਂਵ ਇਹ ਹੈ ਕਿ ਅਕਾਲ ਪੁਰਖ ਪ੍ਰਾਪਤ ਹੋ ਗਿਆ ਹੈ, ਜਿਸ ਕਰਕੇ ਮਨ ਵਿੱਚ ਸਹਿਜ ਪਦ ਪ੍ਰਾਪਤ ਹੋ ਗਿਆ ਹੈ। ਹਰੀ ਗੁਰੂ ਦੁਆਰਾ ਸੁਭਾਵਕ ਹੀ ਮਿਲਿਆ ਪਿਆ ਹੈ, ਅਥਵਾ ਮਨ ਵਿੱਚ ਸਹਿਜ ਹੋਣ ਕਰਕੇ ਗੁਰਮੁਖ ਸੁਭਾਅ ਵੀ ਪ੍ਰਾਪਤ ਹੋ ਗਿਆ। ਹੇ ਦੰਪਤੀ, ਇਹ ਸਭ ਇਸ ਕਰਕੇ ਹੋਇਆ ਕਿ ਹਰੀ ਨੇ ਵਾਹਿਗੁਰੂ ਨਾਮ ਤਨ ਅਤੇ ਮਨ ਨੂੰ ਮਿੱਠਾ ਲਾ ਦਿੱਤਾ ਸੀ। ਇਹ ਉਸ ਮੇਰੇ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਪਹਿਲੋਂ ਹਰੀ ਮਿੱਠਾ ਲਵਾਇਆ, ਫਿਰ ਦਿਨ ਰਾਤ ਵਾਹਿਗੁਰੂ ਨਾਲ ਹੀ ਲੇਵ ਲਵਾ ਦਿੱਤੀ। ਗੱਲ ਕੀ, ਮਨ ਦਾ ਇੱਛਿਆ ਫਲ ਅਰਥਾਤ ਆਪਣਾ ਮਾਲਕ ਪਾ ਲਿਆ। ਉਸ ਮਾਲਕ ਵਾਹਿਗੁਰੂ ਦੇ ਨਾਮ ਦੁਆਰਾ ਵਧਾਈ ਵੱਜ ਰਹੀ ਹੈ। ਅਕਾਲ ਪੁਰਖ ਮਾਲਕ ਨੇ ਇਹ ਆਤਮਕ ਵਿਆਹ ਆਪ ਰਚ ਦਿੱਤਾ ਸੀ, ਤਾਂ ਇਸਤਰੀ ਦੇ ਹਿਰਦੇ ਵਿੱਚ ਨਾਮ ਪ੍ਰਕਾਸ਼ਮਾਨ ਹੋਇਆ ਸੀ, ਜਿਸ ਕਰਕੇ ਉਹ ਹਰੀ ਪਾ ਲਿਆ ਹੈ ਜੋ ਅਵਨਾਸ਼ ਸੁਆਮੀ ਹੈ। ਦਾਸ ਨਾਨਕ ਚੌਥੀ ਲਾਉਂ ਦੁਆਰਾ ਇਹ ਗਿਆਨ ਬੋਲਦਾ ਹੈ। ਹੁਣ ਇਸ ਲਾਉਂ ਦਾ ਭਾਵ ਅਰਥ। ਪਿਛਲੀ ਲਾਉਂ ਵਿੱਚ ਵੈਰਾਗਮਈ ਚਾਉ ਦੀ ਅਵਸਥਾ ਅਤੇ ਸਤਸੰਗ ਨਾਲ ਮਿਲ ਕੇ ਗਿਆਨ ਪ੍ਰਕਾਸ਼ ਵਿੱਚ ਹਰ ਜਸ ਦੀ ਅਵਸਥਾ ਅਤੇ ਰਿਧੇ ਵਿਖੇ ਹਰ ਧੁਨੀ ਉਪਜਣ ਦੀ ਅਵਸਥਾ ਕਥਨ ਕੀਤੀ ਸਾਂ ਨੇ। ਹੁਣ ਚੌਥੀ ਲਾਉਂ ਵਿੱਚ ਦੰਪਤੀ ਨੂੰ ਦੱਸਦੇ ਹਨ ਕਿ ਤੁਸਾਂ ਵਿਆਹ ਦੇ ਬਾਅਦ ਸੰਸਾਰ ਯਾਤਰਾ ਤਿੰਨ ਲਾਵਾਂ ਵਿੱਚ ਉੱਪਰ ਕੱਥੇ ਤਰੀਕੇ ਨਾਲ ਤੈਅ ਕਰਕੇ ਇਸ ਚੌਥੀ ਲਾਉਂ ਵਿੱਚ ਕਈ ਥਾਂ ਪਹੁੰਚ ਕੇ ਸੰਪੂਰਨ ਹੋਣਾ ਹੈ। ਪਿੱਛੇ ਜੋ ਸਾਧਨ ਕਹੇ ਹਨ ਉਹਨਾਂ ਸਭਨਾਂ ਦਾ ਫਲ ਹੈ ਅਕਾਲ ਪੁਰਖ ਦੀ ਪ੍ਰਾਪਤੀ, ਅਤੇ ਅਕਾਲ ਪੁਰਖ ਦੀ ਪ੍ਰਾਪਤੀ ਦਾ ਲੱਛਣ ਹੈ ਹਿਰਦੇ ਵਿਖੇ ਸਹਿਜ ਦਾ ਪ੍ਰਾਪਤ ਹੋਣਾ। ਸੋਈ ਕਹਿੰਦੇ ਹਨ ਕਿ ਜਦ ਹਿਰਦੇ ਵਿੱਚ ਹਰ ਧੁਨੀ ਗੂੰਜੇ ਤਦ ਵਾਹਿਗੁਰੂ ਦੀ ਪ੍ਰਾਪਤੀ ਹੋਊ। ਜਦ ਇਹ ਪ੍ਰਾਪਤੀ ਹੋਵੇ ਤਾਂ ਉਹ ਸਹਿਜ ਪਦ ਹੈ। ਸਹਿਜ ਅਵਸਥਾ ਇਉਂ ਹੈ ਜੇਕਰ ਕੋਈ ਛੰਭ ਅਡੋਲ ਹੋ ਜਾਏ, ਕੋਈ ਝੱਗ ਲਹਿਰ ਤਰੰਗ ਨਾ ਪੈਦਾ ਹੋਵੇ, ਤਿਵੇਂ ਚਿੱਤ ਆਪਣੇ ਅਸਲੀ ਸਰੂਪ ਵਿੱਚ ਅਡੋਲ ਹੋ ਜਾਏ। ਬਿਰਤੀਆਂ ਲਹਿਰਾਂ ਵਾਂਗੂ ਉਤਪਤ ਹੋ ਕੇ ਉਸਨੂੰ ਨਾ ਹਿਲਾਵਣ। ਐਸਾ ਚਿੱਤ ਜੋ ਪ੍ਰੇਮ ਨਾਲ ਆਪਣੇ ਸਿਰਜਣਹਾਰ ਨੂੰ ਪ੍ਰਾਪਤ ਹੁੰਦਾ ਹੈ, ਉਹ ਪ੍ਰਾਪਤੀ ਦੇ ਸੁੱਖ ਨੂੰ ਪਾ ਕੇ ਆਤਮਕ ਸਹਿਜ ਵਿੱਚ ਖੇਡਦਾ ਹੈ। ਪ੍ਰਾਪਤੀ ਆਤਮਾ ਦਾ ਅਕਾਲ ਪੁਰਖ ਨਾਲ ਮੇਲ ਹੈ। ਉਹ ਸੁੱਤੇ ਸੁਭਾਵਕ ਆਤਮਾ ਦੀ ਯਥਾਰਥਾ ਹੈ, ਉਹ ਸਹਿਜ ਹੈ। ਇਹ ਮਿਲਾਪ ਗੁਰੂ ਦੁਆਰਾ ਆਉਂਦਾ ਹੈ ਅਤੇ ਸੁਭਾਵਕ ਆਉਂਦਾ ਹੈ, ਹੱਠ ਜ਼ੋਰ ਨਾਲ ਨਹੀਂ। ਦੂਜੀ ਤੁਕ ਦਾ ਭਾਵ ਐਂ ਵਧੇਰੇ ਸੁਖਦਾਈ ਲੱਗਦਾ ਹੈ। ਪਰਮੇਸ਼ੁਰ ਨੂੰ ਮਿਲੇ ਹੋਏ ਸਹਿਜ ਨੂੰ ਮਾਣਨ ਵਾਲੇ ਲੋਕਾਂ ਨਾਲ ਜੋ ਵਰਤਾਓ ਕਰਦੇ ਹਨ, ਉਸ ਵਰਤਾਓ ਦੇ ਸੁਭਾਅ ਦਾ ਨਾਮ ਗੁਰਮੁਖ ਸੁਭਾਅ ਹੈ, ਅਰਥਾਤ ਉਹਨਾਂ ਦਾ ਸੁਭਾਅ ਗੁਰੂ ਦਾ ਸਨਮੁਖੀ ਹੋ ਜਾਂਦਾ ਹੈ। ਉਸ ਵਿੱਚ ਕੋਈ ਰਿਜ਼ਮ ਐਸੀ ਨਹੀਂ ਆਉਂਦੀ ਕਿ ਜੋ ਗੁਰੂ ਤੋਂ ਬੇਮੁੱਖ ਕਰ ਸਕੇ। ਜਿਸ ਤਰ੍ਹਾਂ ਤਾਊਸ ਦੀ ਵੱਡੀ ਤਾਰ ਬਾਜ਼ ਜਿਸ ਪਰ ਗਜ਼ ਫਿਰਦਾ ਹੈ ਬੋਲਦੀ ਹੈ, ਉਸੇ ਤਰ੍ਹਾਂ ਹੇਠਲੀਆਂ ਤਰਬਾਂ ਬੋਲਦੀਆਂ ਹਨ, ਪਰ ਉਹ ਤਰਬਾਂ ਜੋ ਸੁਰ ਕੀਤੀਆਂ ਹੋਈਆਂ ਹੋਣ, ਬੇਸੁਰੀਆਂ ਨਹੀਂ ਬੋਲਦੀਆਂ। ਸੋ ਸੁਰ ਕੀਤੀਆਂ ਤਰਬਾਂ ਦਾ ਸੁਭਾਅ ਜਿਕਰ ਬਾਜ਼ ਦੀ ਸੁਰ ਨਾਲ ਗੁਰਮੁਖੀ ਹੋ ਜਾਂਦਾ ਹੈ। ਉੱਕਰ ਪਰਮੇਸ਼ੁਰ ਨੂੰ ਮਿਲੇ ਸਹਿਜ ਮਾਣਨ ਵਾਲੇ ਦਾ ਸੁਭਾਅ ਆਪਣੇ ਵਾਹਿਗੁਰੂ ਨਾਲ ਇੱਕ ਸੁਰ ਹੋਣ 'ਤੇ ਗੁਰਮੁਖੀ ਹੋ ਜਾਂਦਾ ਹੈ। ਤਰਬਾਂ ਉਹ ਸੁਰ ਬੋਲਦੀਆਂ ਹਨ ਜੋ ਬਾਜ਼ ਬੋਲੇ। ਇੱਕੋ ਰੋ ਪੂਰਨ ਰਜ਼ਾ ਅਤੇ ਕਾਇਮ ਸੰਸਾਰ ਨਾਲ ਉਹ ਬੋਲ ਬੋਲਦੇ ਹਨ ਜੋ ਵਾਹਿਗੁਰੂ ਬੋਲੇ। ਆਮ ਬੋਲਚਾਲ ਵਿੱਚ ਗੁਰਮੁਖ ਸੁਭਾਅ ਉਸਨੂੰ ਕਹਿੰਦੇ ਹਨ ਜੋ ਸਰਲ, ਨਿਸ਼ਕਪਟ, ਦਿਆਲੂ ਅਤੇ ਪਰਉਪਕਾਰੀ ਹੋਵੇ। ਇਹ ਤਿੰਨੇ ਦਸ਼ਾਂ ਇਸ ਬਾਤ ਦਾ ਫਲ ਹਨ ਕਿ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਧਰਮ ਧਾਰਦੇ ਹਾਂ, ਪਾਪ ਤਜਾਉਂਦੇ ਹਾਂ, ਮਨ ਤਨ ਵਿੱਚ ਨਾਮ ਮਿੱਠਾ ਲੱਗਣ ਲੱਗ ਗਿਆ ਸੀ। ਕੇਵਲ ਸਾਧਨ ਮਾਤਰ ਨਹੀਂ ਸੀ, ਸਗੋਂ ਰਸ ਰੂਪ ਹੋ ਗਿਆ ਸੀ। ਔਰ ਮਿੱਠਾ ਐਂ ਨਹੀਂ ਸੀ ਲੱਗਾ, ਜੇਕਰ ਮਿੱਠੀ ਚੀਜ਼ ਮੂੰਹ ਵਿੱਚ ਰਹੀ ਤਾਂ ਮਿੱਠੀ, ਸੰਗੋਂ ਹੇਠ ਢੱਠੀ ਤਾਂ ਜਿਹੀ ਕੌੜੀ ਤੇਹੀ ਮਿੱਠੀ। ਸਗੋਂ ਇਹ ਮਿਠਾਸ ਦਿਨ ਰਾਤ ਬਜ ਗਈ, ਇਹ ਸਵਾਦ ਭੁੱਲ ਹੋ ਗਿਆ। ਫਿਰ ਵੱਡੀ ਭਾਰੀ ਬਾਤ ਇਹ ਹੋਈ ਕਿ ਇਹ ਮੇਰੀ ਨਾਮ ਰਹੱਸੇ ਦੀ ਦਸ਼ਾ ਤਾਂ ਮੈਨੂੰ ਮਿੱਠੀ ਸੀ ਹੀ, ਮੇਰੇ ਪ੍ਰਭੂ ਨੂੰ ਵੀ ਪਾ ਗਈ। ਪਹਿਲਾਂ ਸਭ ਕੁਝ ਇਸਤਰੀ ਦੇ ਸ਼ਿੰਗਾਰ ਵੱਤ ਹੈ, ਸ਼ਿੰਗਾਰ ਤਦ ਸਫਲ ਹੈ ਜਦ ਪਤੀ ਨੂੰ ਪਾ ਜਾਏ। ਸੋ ਦੱਸਦੇ ਹਨ ਕਿ ਇਹ ਸਭ ਕੁਝ ਸਾਡੇ ਮਾਲਕ ਨੂੰ ਪਾ ਗਿਆ ਹੈ। ਉਸਨੇ ਪ੍ਰਸੰਨ ਹੋ ਕੇ ਮਨ ਚਿੰਦਿਆ ਫਲ ਇਹ ਦਿੱਤਾ ਕਿ ਆਪ ਸਾਨੂੰ ਮਿਲ ਪਿਆ, ਇਹ ਉਹ ਸਾਨੂੰ ਚਾਹੀਦਾ ਸੀ, ਇਹ ਉਸ ਬੇਪਰਵਾਹ ਨੇ ਤਰੁੱਠ ਕੇ ਬਖਸ਼ ਦਿੱਤਾ। ਹੁਣ ਕੀ ਹੋਇਆ? ਹਰਨਾਮ ਵਜੀ ਵਧਾਈ। ਉਹ ਹਰੀ ਦਾ ਨਾਮ ਜੋ ਪਹਿਲੇ ਬੇਨਤੀ ਰੂਪ ਸੀ, ਜਿਸ ਨੂੰ ਇਸ ਕਰਕੇ ਗ੍ਰਹਿਣ ਕੀਤਾ ਸੀ ਕਿ ਪ੍ਰਭੂ ਨੂੰ ਮਿਲਾਵੇਗਾ, ਹੁਣ ਮੇਲ ਹੋਣ 'ਤੇ ਸ਼ੁਕਰ ਰੂਪ ਹੋ ਗਿਆ। ਦੇਹਧਾਰੀ ਨੂੰ ਪ੍ਰਾਪਤੀ ਪਰ ਵੀ ਨਾਮ ਤਿਆਗਣ ਦੀ ਆਗਿਆ ਨਹੀਂ ਹੈ। ਹਾਂਜੀ, ਦੇਹਧਾਰੀ ਨੂੰ ਪ੍ਰਾਪਤੀ ਪਰ ਵੀ ਨਾਮ ਤਿਆਗਣ ਦੀ ਆਗਿਆ ਨਹੀਂ ਹੈ। ਜਿਸ ਨਾਮ ਨੇ ਨਾਮੀ ਦਾ ਮੇਲ ਕਰਾਇਆ, ਮੇਲ ਕਰਾਉਣ 'ਤੇ ਉਹ ਨਾਮ ਵਧਾਈ ਰੂਪ ਹੋ ਕੇ ਵਜਿਆ। ਨਾਮ ਪਹਿਲਾਂ ਦੂਤੀ ਦੀ ਤਰ੍ਹਾਂ ਵਿਚੋਲਾ ਸੀ, ਮੇਲੇ ਹੋਣੇ 'ਤੇ ਉਹ ਵਿਚੋਲਾ ਸ਼ਾਦੀਆਂ ਨੇ ਵਜਾਉਣ ਵਾਲਾ ਹੋ ਗਿਆ। ਭਾਵ ਇਹ ਕਿ ਜਦ ਪਹਿਲੇ ਜਪੀਂਦਾ ਸੀ ਤਾਂ ਸਾਧਨ ਜਾਣੀਂਦਾ ਸੀ, ਜਦ ਸਿੱਧੀ ਹੋ ਗਈ ਤਦ ਉਹ ਸ਼ੁਕਰ, ਧੰਨਵਾਦ, ਅਸੀਸ ਰੂਪ ਹੋ ਗਿਆ। ਇਸੇ ਕਰਕੇ ਦਸੇ ਸਤਿਗੁਰਾਂ ਨੇ ਮਾਲਕ ਨਾਲ ਮਿਲੇ ਹੋਏ ਹੋ ਕੇ ਵੀ ਨਾਮ ਨਹੀਂ ਛੱਡਿਆ। ਨਾਮ ਉਹਨਾਂ ਦੇ ਅੰਤ ਹੈ ਕਰਨ ਵਿੱਚ ਪ੍ਰਾਪਤ ਮਾਲਕ ਦੇ ਅੱਗੇ ਐਂ ਵਧਾਈ ਵਜਾਉਂਦਾ ਸੀ ਜਿਕੋ ਰਾਣੀ ਦੇ ਮਹਿਲਾਂ ਵਿੱਚ ਪ੍ਰਾਪਤ ਹੋਏ ਰਾਜਾ ਦੇ ਸ਼ਾਦੀਆਂ ਨੇ ਵਜਾਉਂਦੇ ਹਨ। ਹੁਣ ਖੋਲ੍ਹਦੇ ਹਨ ਉਹ ਬਾਤ ਜੋ ਅਸੀਂ ਪਹਿਲੀ ਲਾਉਂ ਦੇ ਭਾਵ ਵਿੱਚ ਦੱਸੀ ਸੀ। ਕਹਿੰਦੇ ਹਨ ਹਰ ਪ੍ਰਭ ਠਾਕਰ ਹੈ, ਉਸ ਠਾਕਰ ਨੇ ਵਿਆਹ ਕੀਤਾ ਧਨ ਇਸਤਰੀ ਨਾਲ, ਤਦ ਇਸਤਰੀ ਪਰਮ ਪ੍ਰਸੰਨ ਹੋਈ। ਵਾਕ ਹੈ ਠਾਕਰ ਏਕ ਸਬਾਈ ਨਾਰ। ਉਸ ਠਾਕਰ ਨੇ ਇਸ ਦੰਪਤੀ ਰੂਪ ਨਾਰ ਨਾਲ ਕਾਜ ਰਚਾਇਆ ਹੈ। ਇਹ ਵਿਆਹ ਗੁਰੂ ਨੇ ਦੰਪਤੀ ਨੂੰ ਨਾਰ ਰੂਪ ਬਣਾ ਕੇ ਜਗਿਆਸੂ ਪਦਵੀ ਦਿੱਤੀ ਹੈ ਅਤੇ ਆਪ ਪ੍ਰਭੂ ਰੂਪ ਠਾਕਰ ਬਣ ਕੇ ਇਹ ਵਿਆਹ ਰਚਾਇਆ ਹੈ। ਦੰਪਤੀ ਨਾਰ ਕਿਸ ਤਰ੍ਹਾਂ ਹਨ ਇਸ ਪ੍ਰਮਾਣ ਕਰਕੇ, ਧਨ ਪਿਰ ਇਹ ਨਾ ਆਖੀਆਂ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਦੰਪਤੀ ਇੱਕ ਜੋਤ ਤਾਂ ਹੋਏ ਪਰ ਇੱਕ ਜੋਤ ਹੋ ਕੇ ਨਾਰ ਰੂਪ ਕਿਸ ਤਰ੍ਹਾਂ ਹੋਏ ਇਸ ਪ੍ਰਮਾਣ ਕਰਕੇ, ਠਾਕਰ ਏਕ ਸਬਾਈ ਨਾਰ। ਪਰਮੇਸ਼ਰ ਪੁਰਖ ਹੈ ਹੋਰ ਸਭ ਨਾਰਾਂ ਹਨ। ਸੋ ਇਹ ਪ੍ਰਵਿਰਤੀ ਕਰਮ ਜੋ ਦ੍ਰਿੜਾਇਆ ਹੈ ਔਰ ਦੋਵਾਂ ਦਾ ਵਿਵਾਹ ਕਰਕੇ ਇੱਕ ਜੋਤ ਕੀਤਾ ਹੈ, ਸੋ ਉਸ ਮਹਾਨ ਵਿਵਾਹ ਲਈ ਹੈ ਜੋ ਤੁਹਾਡਾ ਵਾਹਿਗੁਰੂ ਨਾਲ ਹੈ। ਉਸ ਲਈ ਇਸਤਰੀ ਰੂਪ ਚੇਰੀ ਕਿਨਿਆਈ ਹੋ ਕੇ ਭਰਤਾ ਵਾਹਿਗੁਰੂ ਨਾਲ ਵਰੇ ਜਾਓ। ਸੋ ਇਸ ਤੁਕ ਵਿੱਚ ਇਹ ਭਾਵ ਦੱਸਦੇ ਹਨ ਕਿ ਵਾਹਿਗੁਰੂ ਨੇ ਇਹ ਕਾਜ ਰਚਾਇਆ ਹੈ। ਜਿਹੜੇ ਪ੍ਰਾਪਤੀ ਸਹਿਜ ਅਤੇ ਗੁਰਮੁਖ ਸੁਭਾਅ ਪ੍ਰਗਟ ਹੋਏ ਹਨ, ਇਸ ਪਰ ਜਗਿਆਸੂ ਸਰੂਪ ਦੰਪਤੀ ਵਿੱਚ ਪਰਮ ਪ੍ਰਸੰਨਤਾ ਹੋਈ। ਸੋ ਚੌਥੀ ਲਾਉ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਹ ਹੈ ਕਿ ਦੰਪਤੀ ਨੂੰ ਹਰੀ ਦੀ ਪ੍ਰਾਪਤੀ ਹੋਈ। ਹਰੀ ਪਦ ਦੇ ਅਨੇਕ ਅਰਥ ਅਤੇ ਭਾਵ ਹੋਣ ਕਰਕੇ ਸਤਿਗੁਰਾਂ ਨੇ ਹਰੀ ਦਾ ਅਰਥ ਆਪ ਕਰ ਦਿੱਤਾ ਹੈ, ਪ੍ਰਭ ਅਵਨਾਸੀ। ਅਰਥਾਤ ਲਾਵਾਂ ਵਿੱਚ ਜੋ ਹਰ ਪਦ ਵਰਤਿਆ ਗਿਆ ਹੈ ਉਸਦਾ ਅਰਥ ਨਾਸ਼ ਤੋਂ ਰਹਿਤ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।